فتنا
कहानी राम अकथ कहानी
قربانی کو برلا گرمخ بوجھے اوہ شبد سمائے آپ گرائے پرتھون سوچی سوجھے رہے اتیت اپرمتر راتا ساچ من گن سارے اوہ پور رہا سرد تھائی نان کا ار تھاریا محل بلائیے بھگت سنی ہی رام گرمت من رہسی سیجس دیہی رام من مار دیجے شبد سیجے ترے لوک نات پچھانے من دیج ڈول نہ جائے کت ہی اپنا پھر جانے میں آدھار تیرا تو خصم میرا میں تان تکیا تیرا ساچ سوچا سدا نانک گر شبد چگر ندیرا میں آدھار تیرا تو خصم میرا میں تان تکیا تیرا ساچ سوچا سدا نانک گر شبد چگر ندیرا واہگرو جی کا خالصہ واہگرو جی کی فتح پرم سنمان یوگ جگ ہو جگ اٹل سید شری گرو گرنتھ صاحب مہاراج جی کی پاون پوتر حضوری اندر سوبائی مان ہوئے بیٹھے گرو سوارے ست سنگی جنوں آپ جی نے امرت ویلے آسا کی وار کا کیرتن گرو سواریاں پرسوں سرون کیتا ہے اج جو امرت ویلے تاں گرو گرنتھ صاحب جی نے اس استھان تے پرکاش مان ہوندیاں پاون پوتر حکم دی ذات بخشی ہے اے امرت بچن بلاول راگ دے اندر گرو نانک صاحب جی دے اچارن کیتے ہوئے 843 انک دے شبد روپ شنت روپ وچ درج نے آؤ کرو کرپالتا تن گرو نانک صاحب جی کے چرنوں وچ بینتی کریے داتار جی آپ کرپا کرو سانو کہن سنن والیاں نو اکاگرتا دی دات بخشو اور پریم بھاونا دے نال اس امرت بچن دی وچار آپ ہی کرا لو کرو کرپا سات سنگت بخشو آشیش اور اچارن کرو جی ستنام شری واہے گرو جی کرو کرپالتا پھر اچارن کرو جی ستنام شری واہے گرو جی سدگرو کو یہاں بخشش کی تیس ہے کہ میرے من کے اندر چاؤ کی ایک لہر دوڑ گئی ہے اس پیارے ابناشی پربھو کے پریم نے مینو اتنے کو کھچ پائی ہے کہ اس پیارے کی پریم کی کچی ہوئی اس دے درشنا دی تانگ وچ تے جیوں جیوں او دے نام نو سنیا تیوں تیوں میرے من دے اندر ایک استرگ جی چاؤ پیدا ہو گیا ہے. ویکھو تاں گرو گرنتھ صاحب جی دی امرت گربانی وچ جتنے بھی شبد نے او حضور دے اپنے اندر دا انپو ہے. کیول کے کہن ماتر کیول کے خیالات یا ولولیاں تک سیمت نہیں, حضور نے اپنے جیون کے اندر ان اوستھاں کھنگا کے تکیا ہے تے پھر امرت بانی شبد درج کیتے نے کہ جے وہ مالک کرپالو میر کرے تے کسے نو اے اندر دی پرم اوستھا بخش دے جہدے اندر پیارے دی پیار وچ وی کچیا رہے تے اس دے من اندر پربھو نو ملن دا ایک چاؤ بنیا رہے. صاحب تاں گرو گرنتھ صاحب دی امرت بانی وچ حضور دا ایک شبد سی پڑھنیا امتیو ہی ہو ملن پرب تائیں, تے فردے دے اندر ایک چاہ ایک اما پیدا ہوئے ہے تے کاہدے لئی ہوئے ہے کہ اس پیارے پربھو پرماتما نو ملن دے لئی ہم کیوں ام کیوں ہی ہو ملن پرب تائیں کھوجت چرے ہو دیکھو پہ جائی کہ اس پیارے نو پان دے لئی ڈھونڈن دے لئی میں اودی خوج آرم کیتی. صاحب کہنے سن تے سندیش رو کرے اس پیارے پرماتما دا جدو کی سنے کا ملے یہ خبر ملی ہے میری ہردے دی سیج تے پیارا وحگرو آن لگا ہے کہ اس ویلے میں اپنے اندر دی سیج نو وچھاڑیا ہے. میں صرف بینتی کر لگا چاہوں گی کہ جویں پرماتما دے آن دی خبر سنے تے اندر دی سیج نو صاحب کہنے میں وچھاڑے. صاحب دے پوتر بچن نے سن تے سندیش رو کرے گرہ سیج وچھائی, میں اپنے ہردے دی سیج نو اس پیارے دے بیٹھن دے لئی اس پیارے دے ٹھکانے دے لئی او دے وشرام لئی تیار کیتا ہے. پھر دیکھو یہ چاؤ کیسا ہے. صاحب کرپالو جی نے امرت بانی وچ میر کیتی جس اندر پرماتما دے نام دی او دے درشنا دی پریت پیدا ہو جائے یا سانگ پیدا ہو جائے, یاد رکھو او پریت کٹدی نہیں, دنوں دن وہ پیار کی جڑی کھیڑ ہے وہ ودھتی رہتی ہے. پھر بندہ ترپت بھی نہیں ہوتا. بھائی گرداس ہونا نے اس گل نو سمجھان دے لئی کہ جنہ پربھو بندگی کرن والے پربھو پیاریاں دے اندر ایک چاؤ پیدا ہویا ہے کہ ایک دن دا چاؤ دے دو چار گھڑیاں دا چاؤ ہے. بھائی گرداس ہونا نے بچن کیتے نے کہنے مچھی مدتا تو پانی وچ رہندی اج بھی نہیں, جس دن دی پرماتما نے اس جیو دی سرجنا کیتی ہے اس مچھی دے شریر نو اے دے ٹانچے نو بنایا اس دن دی مچھی پانی وچ رہندی پئی, پر اج تیکرا مچھی نے کدی اکھ کے کدی تھک کے اے شبد نہیں کہے میری جان پانی نال پریت ٹٹ گئی میں اج تو بعد پانی وچ نہیں رہنا, وہ اکدی نہیں تھکتی نہیں جھوڑتی نہیں او کوئی کلپ نہیں کلپنا نہیں وہ جگہ تو پانی وچ رہندی ہے تے پانی وچ رہ کے ہی وہ سنتشت ہے. کہ جنہیں پانی دیا لہراں نال مچھی دی پریت کدی نہیں کرتی اس تو تک کہ جے وہ تن دے کوئی ٹکڑے بھی کر دے وہ شریر نو کوئی پانی وچ رکھ کے ابال دے اگ تے رکھ کے پن دے انیکاں طرح دے مسالے لا کے اونوں او بالکل باریک کر کے دندا نال چٹ کے کھا لے یعنی ایکو جی اودے اندر چاوے پانی لئی تے مرن تو بعد بھی اودے تن دے چھوٹے چھوٹے ٹکڑے بھی پانی دی مانگ کردے. میں بیشے وچ چاو شبد تے کر لگا کیونکہ بندے دا اندر سفیر نہیں اپنا سبھا ہوں ہے. اج تھوڑا جہا کھیڑے بھی آئے تو کیا بھی اج آپ سکھمنی صاحب کا پاٹھ کرنا تو دوجے دن کی ہوں چاؤ اتنا مر جا بندے دا دل پانچ پانی کا نتنے میں کرنے بھی نہیں کرتا دل کرتا بھی ہوں چھیتی کتیا کام نبڑے. حقیقت بندے دا اندر پاوے تو دسے تو پاوے نہ ایک دن ایسا من بنتا ہے کہ اج تو بعد میں کسی نے نندیا نہیں کرنی کسی نے ماڑا نہیں کہنا کہ کتنے دیکھتا سفرتا کہ چھوٹی جی گل ہے. دوجے دن پھر وہی من دند مارنے شروع کر دینا. گرو صاحب کہ یہ جڑا چاہ ہے یہ وقتی نہیں یہ تھوڑے سمے لی نہیں یہ چاہو تا کہن لگے پرانا دے اخیر پرانا تک نپ جاتا ہے جہد اندر پرماتما نل دے چاہو پیدا ہو جائے. صاحب کرپالو جی نے کیا میں بےنتی کر رہی ہوں کہ بھائی گرداس جی کہہ رہے ہیں کہ سلل نواس جیسی نیند کی نہ کٹے رچ دیپک پریت دیپک پرگاس کٹے پریت نہ پتنگ کی. پہلا بچن انہیں کیا کہ لگے دیکھو مچھی پانی میں رہے ٹکڑے ہو جائے پاوے مر جائے اور وہ دے اندر کا چاو وہ دے اندر دی پریت جیڑی ہے نا وہ مرن تو بعد بھی کبھی کٹتی نہیں. انہیں دوسرا بچن کیا کہنے لگے دیوا بلدا ہے پاوے دیوے دے اتنے آیا ہوا پتنگا سڑ کے راک ہو گیا پر گرو کے سکھو حقیقت اس پتنگے نے سڑ کے بھی اپنے پیارے دے نالوں پریت نہیں توڑی. یہ کوئی جا چاو ہوگی سل نواس جیسی نیند کی نہ کٹر دیپک پرگاس کٹر پریت نہ پتان کی اس میں سباب جیسے ترپت نہ مت کو ادت آکاش آپ کٹے نہ دہنگ کی. ہوں جہاں کمل کے اتنے بہندا آ کے پوکا یہ ادارنا پاوے بانی میں بڑی بڑی دتی نے پر دیکھو میں بےنتی کر رہا چاؤ کی ہوں اتنے کمل کے فل کے اندر پوکا بیٹھا ہے پاوے انہوں پتا ہے بھی اس فل دے وچ کچھ سمے تو بعد یہ مدہوشی نے فل وچ بیٹھا پورا مدہوش ہوں تو انہوں جکڑ کے وہ فل موت کی چولی وچ پاندا ہے پر کہنے اس کمل کے فل تے بہن والے پوریاں کی پریت کٹی نہیں. آسمان دے اتنے پنچھی اڈ گئے نے تے مستا تو اڈتے پے نے روز وہ اڈتے نے. کبھی پنچھی نے کہا میں کل سارا دن اڈیا اج میں نہیں اڈنا. کئی پیڑیاں کئی پشتا ہو گیا نے میرے آسمان اڑ گیا اج تو بعد میں آسمان اڈنا بند کیتا. وہ کہنے لگے گرو کے سکھا چگا تو مچھی سے پانی دی پریت پہ چل رہی ہے پر مچھی اکی نہیں. چگا تو لے کے دیویاں دے اتنے پتنگے سڑتے پہنے پتنگے اکے نہیں. کہنے لگے سکھا کدی تیتی کمل دے پھول دے اتنے چگا تو پورے بہندے پے نے کمل کا پل سمیٹتا انہوں کی موت ہوں کوئی اکے نہیں. آسمان اڈتے ہوئے پنچھی اڈتے ہو کبھی تھکے نہیں اکے نہیں. کندھے کھیڑے کی آواز سن کے مرگو کے سامنے آتا ہے بنیا جانا ہے پر اج ایکڑا مرگ نے کبھی منہ نہیں موڑیا. اسی طرح جہے گرو نانک صاحب کے سنت نے رب نو عشق کرن والے فقیر نے بندگی دے پتلے جڑے درویش نے انہاں دے من وچ نت نواں ہی چاہ بنیا رہندا ہے او کدی وی پربھو دی بندگی تو اکدے نہیں. صاحب کرپالو جی نے میر کیتی بھائی صاحب دے بچن نے کہن لگے پیارے سلل نواس جیسی نیم کی نہ کٹے وچ دیپک پرگاس کٹے پریت نہ پتنگ کی اس مسباس جیسے ترپت نہ مت پکو ادت آتات آس کٹے نہ بہانگ کی کٹا کن کور مور چاترک رد ہے اولاد جدو کالیاں کٹاوا چڑھن چاترک نو کدی دیکھو مور نو کدی دیکھو انہاں دے اندر دا چاؤ کی کٹا کن کور مار مور چاترک رد ہے اولاد ناد باد سن رس کٹا نا قرآن کی تیسے ترے پریم رس رس رسال سنت کٹت نہ کرشنا پربل انگ انگ کی میں من چاؤ کنا ایسے پہ پریم رت رت کر سال سنت کٹت نہ کرشنا پربل انگ انگ کی انہوں نے انگ انگ وچ اکو دم پرماتما نو ملتا ہے کہ چاؤ پیدا ہوندا ہے. ਇੱਕ ਉਹਨਾਂ ਦੇ ਅੰਦਰ ਖੇੜਾ ਬਣਿਆ ਰਹਿੰਦਾ ਹੈ। ਦੇਖੋ ਤਾਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਨਾ ਉਹ ਰਹਿਮਤਾਂ ਦੇ ਦਾਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੁਝ ਹੰਡਾਇਆ ਹੈ। ਭਾਵੇਂ ਅਸੀਂ ਅੰਮ੍ਰਿਤ ਬਾਣੀ ਵਿੱਚ ਪੜ੍ਹਨੇ ਆ ਬਚਨ ਹਜ਼ੂਰ ਦੇ, ਤੇ ਅਸੀਂ ਉਹਨੂੰ ਬਰੀਕੀ ਨਾਲ ਕਦੀ ਟੇਕੇ ਸੋਚੀਏ ਆਖਿਰ ਇਹ ਅਵਸਥਾਵਾਂ ਤਾਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪ ਮਾਣੀਆਂ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਅਸੀਂ ਅਕਸਰ ਇੱਕ ਸਾਹੀ ਇੱਕ ਘਟਨਾ ਹਰ ਵਿਦਵਾਨ ਜਿਹੜਾ ਉਹਨੂੰ ਕੋਟ ਕਰਦਾ ਹੈ, ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਅਸਲ ਵਿੱਚ ਜਪਜੀ ਸਾਹਿਬ ਦਾ ਟੀਕਾ ਸਭ ਤੋਂ ਵੱਧ ਕੀਤਾ ਗਿਆ। ਜਿਤਨੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਨੇ ਆ, ਸੁਖਮਨੀ ਸਾਹਿਬ ਦੇ ਟੀਕੇ ਵੀ ਕੀਤੇ, ਆਨੰਦ ਸਾਹਿਬ ਦੀ ਬਾਣੀ ਦਾ ਟੀਕਾ ਵੀ ਹੋਇਆ, ਤਾਵੀਆਂ ਤਾਵੀਆਂ ਬਾਣੀਆਂ ਜਿਵੇਂ ਕਿਸੇ ਨੇ ਸਿੱਧ ਗੋਸ਼ ਦਾ ਟੀਕਾ ਕਰ ਦਿੱਤਾ। ਹੁਣ ਸੁਖਮਨੀ ਸਾਹਿਬ ਦੇ ਜਿਹੜੇ ਟੀਕੇ ਨੇ ਉਹ ਗਿਣਤੀ ਕੀਤੀ ਜਾ ਸਕਦੀ ਹੈ। ਸਿੱਧ ਗੋਸ਼ ਦੀ ਬਾਣੀ ਦੇ ਟੀਕੇ ਉਂਗਲਾਂ ਉੱਤੇ ਗਿਣੇ ਜਾ ਸਕਦੇ ਨੇ, ਬਹੁਤ ਨਹੀਂ, ਸੈਂਕੜਿਆਂ ਦੀ ਤਾਦਾਦ ਵਿੱਚ ਜੇ ਕਿਤੇ ਟੀਕੇ ਹੋਏ ਨੇ ਤੇ ਉਹ ਜਪਜੀ ਸਾਹਿਬ ਦੀ ਬਾਣੀ ਦੇ ਹੋਏ। ਇਹ ਟੀਕੇ ਸਿੰਧੂ ਵੀਰਾਂ ਨੇ ਵੀ ਕੀਤੇ ਨੇ, ਇਹ ਟੀਕੇ ਮੁਸਲਮਾਨ ਵਰਗਾਂ ਨੇ ਵੀ, ਮੁਸਲਮਾਨਾਂ ਵਿਦਵਾਨਾਂ ਨੇ ਵੀ ਕੀਤੇ ਨੇ। ਸਿੱਖਾਂ ਦੀ ਤੇ ਗਿਣਤੀ ਕੋਈ ਨੀ ਕਿੰਨੇ ਕੋ ਟੀਕੇ ਸਿੱਖਾਂ ਨੇ ਕੀਤੇ। ਡਾਕਟਰ ਖੁਦਾ ਦਾਦ ਵਰਗੇ ਸਾਰੇ ਵਿਦਵਾਨ ਉਹਨਾਂ ਨੇ ਉਰਦੂ ਦੀ ਨਜ਼ਮ ਰਚ ਕੇ ਨਜ਼ਮ ਦੇ ਵਿੱਚ ਹੀ ਉਰਦੂ ਦੀ ਨਜ਼ਮ ਵਿੱਚ ਹੀ ਜਪਜੀ ਸਾਹਿਬ ਦਾ ਟੀਕਾ ਕਰ ਦਿੱਤਾ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇੱਕ ਟੀਕਾ ਰਜਨੀਸ਼ ਨੇ ਕੀਤਾ, ਉਹਨੇ ਕੇਵਲ ਬੋਲਿਆ। ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ, ਕਈ ਵਾਰ ਅਸੀਂ ਇਹ ਸ਼ਬਦ ਪੜ੍ਹਨੇ ਜ਼ਰੂਰ ਹਾਂ ਕਿ ਫਲਾਣੇ ਬੰਦੇ ਨੇ ਬਹੁਤ ਖੋਜ ਕਰਕੇ ਗੱਲ ਕੀ, ਗੱਲ ਬਿਲਕੁਲ ਦਰੁਸਤ ਹੈ, ਪਰ ਉਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਹੁੰਦਾ ਕਿ ਇਹ ਬਾਣੀ ਆਪਾਂ ਖੋਜਦੇ ਕੋਈ ਨਹੀਂ, ਬਾਣੀ ਪੜ੍ਹਨੀ ਕੋਈ ਨਹੀਂ, ਉਸੇ ਤਾਂ ਬਣਾਇਆ ਸਿਰਫ ਬਾਣੀ ਨੂੰ ਇੱਕ ਕੰਮ ਵੀ, ਚਲੋ ਰੱਬ ਨੇ ਪੁੱਤਰ ਦਿੱਤਾ ਤੇ ਗੁਰਦੁਆਰੇ ਅਰਦਾਸ ਕਰਾਉਣ ਲਈ ਅਖੰਡ ਪਾਠ ਸਾਹਿਬ ਰਖਾ ਦੇਣਾ, ਸਹਿਜ ਪਾਠ ਵੀ ਕਰਾ ਦੇਣਾ। ਬੜੀ ਚੰਗੀ ਗੱਲ ਹੈ, ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ, ਸਹਿਜ ਅਰਦਾਸਾਂ ਕਰਨੀਆਂ, ਪਰ ਇਹ ਕਦੀ ਵੀ ਭੁੱਲਿਓ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਕਰਮ ਕਾਂਡ ਦੀ ਪੂਜਾ ਦਾ ਸਾਧਨ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਲਿਜਾਣ ਦੀ ਸਮਰੱਥਾ ਰੱਖਦੀ ਹੈ। ਬਾਣੀ ਜਿਹੜੀ ਹੈ, ਸਾਹਿਬ ਕਿਰਪਾਲੂ ਜੀ ਨੇ ਐਵੇਂ ਤੇ ਨਹੀਂ ਕਿਹਾ, ਕਹਿਣ ਲੱਗੇ ਦੇਖੋ ਗੁਰੂ ਕੇ ਸਿੱਖੋ ਪੂਰਾ ਸਾਧ ਬਣਾਇਆ ਪੂਰਾ, ਦੇਖੋ ਟੇਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਅੱਜ ਕਹਿੰਦੇ ਨਾਮ ਅੰਦਰ ਕਿਵੇਂ ਟਿਕੇ, ਤੇ ਸਤਿਗੁਰੂ ਕਹਿੰਦੇ ਨੇ ਤੂੰ ਐਸ ਤੁਕ ਨੂੰ ਜ਼ਿੰਦਗੀ ਭਰ ਪੱਲੇ ਬੰਨ ਲਈ ਕਿ ਤੇਰੇ ਅੰਦਰ ਨਾਮ ਨਾ ਵਸੇ ਤੇ ਮੈਨੂੰ ਕਹੀ। ਮਹਾਰਾਜ ਕੀ ਕਹਿਣ ਲੱਗੇ, ਇਹ ਬਾਣੀ ਜੋ ਜੀਓ ਜਾਣੇ ਇਸ ਅੰਦਰ ਰਵੇ ਹਰ ਨਾਮਾ, ਜਿਹੜਾ ਜਿੰਦ ਤੋਂ ਬਾਣੀ ਜਾਣੇ ਤੇ ਕੀ ਉਹਦੇ ਅੰਦਰ ਨਾਮ ਟਿਕੇ ਜਾਣੇ, ਕਦੀ ਆਪਣੇ ਅੰਦਰ ਨੂੰ ਝੰਜੋੜ ਕੇ, ਕਿਉਂਕਿ ਅਸਲ ਵਿੱਚ ਅੰਦਰ ਸੁੱਤਾ ਹੈ, ਇਹ ਬਾਣੀ ਪੜ੍ਹਦਾ ਹੋਇਆ ਵੀ ਸੁੱਤਾ ਹੈ। ਜਿਹੜੀ ਚੀਜ਼ ਬਾਰੇ ਸੁਚੇਤ ਹੋ ਜਾਏ ਤੇ ਸੁਚੇਤ ਚੀਜ਼ ਇਹਦੇ ਅੰਦਰ ਨੂੰ, ਜਦੋਂ ਸੁਚੇਤ ਹੋਵੇਗਾ ਤੇ ਇਸਦੇ ਅੰਦਰ ਨੂੰ ਜ਼ਰੂਰ ਤੁੰਬੇਗੀ। ਸਾਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ, ਮੈਂ ਅਰਥ ਕਰ ਰਿਹਾ, ਉਹਨੇ ਜਦੋਂ ਜਪਜੀ ਦੇ ਅਰਥ ਕੀਤੇ ਨੇ ਤੇ ਸ਼ੁਰੂਆਤ ਇਸ ਗੱਲ ਤੋਂ ਕੀਤੀ ਸੀ ਕਿ ਭਾਦੋ ਦਾ ਮਹੀਨਾ ਹੈ, ਹਕੀਕਤ ਵੇਲੇ ਤੇ ਗੁਰੂ ਨਾਨਕ ਸਾਹਿਬ ਆਪਣੇ ਘਰ ਵਿੱਚ ਬੈਠੇ ਨੇ। ਮੈਂ ਸਿਰਫ ਚੌਥ ਦੀ ਗੱਲ ਕਰਨੀ ਚਾਹੁੰਦਾ, ਭਾਦੋ ਦਾ ਮਹੀਨਾ, ਸਾਰਾ ਪਿੰਡ ਸੁੱਤਾ ਹੈ, ਕੇਵਲ ਇੱਕ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਨਿੰਮਾ ਨਿੰਮਾ ਦੀਵੇ ਦੀ ਲੋ ਹੈ। ਅੱਧੀ ਰਾਤ ਗਈ ਹੈ ਤੇ ਮਾਂ ਤ੍ਰਿਪਤਾ ਨੇ ਆਵਾਜ਼ ਦਿੱਤੀ ਹੈ ਕਿ ਬੇਟਾ ਦੇਖ, ਸਾਰਾ ਪਿੰਡ ਆਰਾਮ ਵਿੱਚ, ਸਾਰਾ ਪਿੰਡ ਜਿਹੜਾ ਉਹ ਸੁੱਖ ਨਾਲ ਨੀਂਦ ਵਿੱਚ ਸ਼ਾਂਤੀ ਨਾਲ ਰਾਤ ਨੂੰ ਸੁੱਤਾ ਹੈ, ਤੇ ਕੀ ਤੈਨੂੰ ਨੀਂਦ ਨਹੀਂ? ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਉੱਤਰ ਦੇਣ ਲੱਗੇ, ਉਹ ਲਿਖਦੇ ਨੇ ਤੇ ਇੱਕੋ ਦਮ ਆਵਾਜ਼ ਆਈ, ਪੀਆ ਪੀਆ ਪੀਆ। ਕਹਿਣ ਲੱਗੇ ਮਾਂ ਨਹੀਂ, ਸਾਰੇ ਨੀ ਸੁੱਤੇ, ਉਹ ਸੁੱਤੇ ਨੇ ਜਿਨ੍ਹਾਂ ਦੇ ਅੰਦਰ ਸਾਈ ਨੂੰ ਮਿਲਣ ਦੀ ਚਿਣਗ ਨਹੀਂ, ਜਿਹੜੇ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਉਤਾਵਲੇ ਨੇ, ਆ ਸੁਣ ਇਸ ਪਪੀਏ ਦੀ ਆਵਾਜ਼ ਨੂੰ, ਇਹ ਵੀ ਸੁੱਤਾ ਨਹੀਂ। ਮੇਰੀ ਇਹਦੇ ਨਾਲ ਹੀ ਇੱਕ ਸ਼ਰਤ ਹੋਰ ਲੱਗੀ ਹੈ ایڈا پیارا تا نیرے ہے یہ آواز دیندا ہے اج نہیں کل نو ضرور برکے گا اس بندے نو تا ٹٹیاں کئی جنم ہو گئے نے اینو تا دن رات پکارنا چاہیے انہاں نے کٹنا کئی اصل میں ایک دن گرو گرنتھ صاحب دی باڑی دا پاٹ کردے بابا نانک جی دا شبد ہے مہربان والی جنم ساکھی وچ ساکھی کہن لگے رین ببیا بولیو میری مائی ہوں سکو کی یہ ارتھ یہ نہیں بن گئے میں بےنتی کر رہا کہ میں من چاہو کہاں رب میر کرے کسی بھی اندر چاہ پیدا ہو جائے چاہ تو بنا کدی بھی منزل نہیں ملتی ہوں بدا چٹی بندہ بھا چڑے گرو صاحب کا کہنے بدا چٹی جو کرے نہ گن نہ اپکار چھتی خوشی سواری نانک کار سان چاہ ہوئے چاہ والے لوگ جہے نے انہوں کی زندگی کی کمائی کچھ ہو سہب کرپالو جی نے میر کی تھی کہنے لگے رین ببیا بولیو میری مائی کھے میری ماں کبھی دیکھتا سی کالی بولی رات میں تو کہ سارے آرام پہ کر دے گے ایسے پپیے وال چاچی مار کے دیکھ کے تو ادی رات نو بولتا پیا ایک دن ارد کی تھی جنہ نے پیارے نو ملنا وہ کبھی دنیا کے چنگھیلیا نہیں جی پہ چنگھیلیا کا مطلب اٹک دے اپنا سبھا پتا کی اپنا میں اپنی بےنتی کر رہا تھی بھی تیلی نے برد والی گل ہے پچھلے سال بھی اتنے سن اردو پچھلے سال بھی اتنے سن دس سال پہلا جدو خطا کر لگی ادو بھی برتی اتنی کھلوتی سی تیلی کا درد ساری زندگی گھومتا رہتا ہے پر بد قسمتی سارا دن گھوم کے بھی اتنی رہتا ہے جتوں سویرے چلے آ جی تریا ضرور ہے پر منزل نہیں مت سمجھیے کہ جس بندے نے سو سال زندگی کما لی انہوں کوئی منزل مل جائے گی لوگ صبر کری جاندے نے پر بنا منزل تو منزل ہے نہیں صبر کری جاندے نے تری جاندے نے منزل ہے نہیں بھائی صاحب بھائی گرداس ہونا نے شبد کہے نے تیلی دا بلب روز چلتا ہے پر وہ منزل تے کوئی نہیں نا کی منزل ہے وہ سویرے چلے سیانے کہ ایک بلب جیڑا ہے تندرست بدل بلد جہاں ہے ایک گھنٹے تین میل پیدا کر جاتا ہے ہوں وہ ات گھنٹے تردا ہے وہ چاہیے کہ چوبی میل کتنے صبر کیتا ہوں گا پر بد قسمتی جتوں سویرے چلے شام کو اتنے کھلوتا ہے تریا ضرور پر منزل کوئی نہیں بھائی صاحب کہ مرک جہا ہے ریت چمکتی دیکھ کے دوڑتا ہے کیا حقیقت ہے جی دنیا مرک ترشنا ہے دوڑتے پایا چمکتی ریت چمکتی ریت یہ سامنے پتر کھلوتا ہوگا چمک کہ کل کو جوان ہوا یہ رج کے سنبھالا کل کو میرا تارا بنے گا اتنا کچھ اکٹھا کر لا میم ہر سکھ ملے گا نہیں پیارے وہ مرغ جتنا مرضی ریت چمکتی نو پانی سمجھ کے بجی جائے دوڑیا سے ضرور پر کی کران گے وہ سبر آخر منزل سے کوئی نہ بنے چمکتی ریت پانی پانی نہیں کدی بننی بھائی صاحب جی نے بچن کہنے لگے کہنے لگے جیسے بیل تیلی کو چاند کئی کوٹ چلو نین اگرت وہی کھاؤ کی ٹھکانوں ہے جی تیلی کا بلد انج سمجھ ہے پتا نہیں اج میں کنے کو کو چل گیا پر جب اکھا تو چمڑے کا کھوپا لگتا ہے جتوں سویرے چلے شام کو اتنی کھلوتا ہے میں کہنا صرف اپنے من نو روز یہ پوچھنا کرنا شروع کر دیے ایک کلاس اپنے من کی لانی چاہیے روز لانی چاہیے میں کہنا اپنی نجی ڈائری ایک بنا کے رکھیے اس ڈائری نو کسی اور نو دکھائیے نا سویر تو شام تک جدوں دے اٹھے ہیں رات تک پورا کچھ لکھ دیے دہی مان منا کنی واری تو کامک برتی بھی آئے کنی وار تو کروھ بھی آئے کنی وار تو لوکاں دا برا سوچے کنا سماں تو بھجن بندگی کیتی ہے کنا سماں تو اتھی سیوا دا کڈیا ہے کنا کو سما تیری پروپکار کے پورنے اٹھے نے میرا خیال مہینے کو بعد گہری پڑھن تو بعد کافی درست ہو جائے گا صاحب نے تاہی تا کہہ لگے من ہی نال چکا من ہی نال سچ حضور نے کیا کہن لگے بندے خوج دل ہر روز روز یہ خوج کریا کر روز یہ کلاس لایا کر کیونکہ یہ کلاس مرتے دم تک لگتی رہے تو تاہوں سمجھ پینی جیسے بیل تیلی کو جانت کئی کوش چلے نین اگرت وہی آؤ گی ٹھکانوں ہے جیسے جیوری بچت اندرو اچنت چنت کھات جات بچرو تٹورو پچتانو ہے ਹੁਣ ਅੱਲਾ ਬੰਦਾ ਜੇ ਸੰਨ ਰੱਖੀ ਵੱਟੀ ਜਾਏ ਵੱਟੀ ਜਾਏ, ਉਸ ਵਿਚਾਰੇ ਨੂੰ ਪਤਾ ਨੀ ਅੱਖਾਂ ਨਾਲ ਦੇਖਦਾ ਨੀ, ਰੱਤਾ ਵੱਟੀ ਜਾਂਦਾ, ਪਿੱਛੋਂ ਬੱਚਾ ਆਇਆ ਉਹਨੇ ਮੂੰਹ ਵਿੱਚ ਰੱਤਾ ਪਾ ਲਿਆ, ਨਾਲ ਨਾਲ ਖਾਈ ਜਾਂਦਾ। ਅਕਸਰ ਤੁਸੀਂ ਦੇਖੋਗੇ ਜਦੋਂ ਰੱਤੇ ਕਦੀ ਵਾਰੀ ਬਾਣ ਦੇ ਬਾਣ ਬੱਟਣ ਜਾਂ ਕਿਤੇ ਪਰਾਲੀ ਨਾਲ ਕੋਈ ਬਰੀਕ ਰੱਸੀ ਵੱਟਦਾ ਹੋਵੇ, ਉਹ ਬੱਚੇ ਦਾ ਸੁਭਾਅ ਮੂੰਹ ਚ ਪਾ ਕੇ ਉਹਨੇ ਖਾਈ ਜਾਂਦੀ। ਤੇ ਸ਼ਾਮ ਨੂੰ ਸੋਚਿਆ ਵੀ ਅੱਜ ਤਾਂ ਰੱਤਾ ਕਈ ਮੀਟਰ ਵੱਟ ਲਿਆ ਹੋਣਾ, ਕਹਿੰਦੇ ਹੱਥ ਵਿੱਚ ਅੱਧਾ ਫੁੱਟ ਰੱਤਾ ਆਇਆ ਜਿਹੜਾ ਹੱਥ ਵਿੱਚ ਪੁੱਛਿਆ, ਕਹਿੰਦਾ ਸਾਰਾ ਦਿਨ ਮਿਹਨਤ ਕੀਤੀ ਗਿਆ ਰੱਤਾ ਕਿੱਥੇ? ਕਹਿਣ ਲੱਗੇ ਅੰਨਿਆ ਮਿਹਨਤ ਤਾਂ ਸਾਰਾ ਦਿਨ ਕੀਤੀ ਪਰ ਤਲ ਵਿੱਚੋਂ ਪਿੱਛੋਂ ਬੱਚਾ ਰੱਸੇ ਨੂੰ ਖਾ ਗਿਆ। ਭਾਈ ਸਾਹਿਬ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ ਜੈਸੇ ਮਿਰਗ ਤ੍ਰਿਸ਼ਨਾ ਦਾ ਫਸਿਆ ਹੋਇਆ ਮਿਰਗ ਦੌੜਦਾ ਹੈ, ਜੈਸੇ ਮਿਰਗ ਤ੍ਰਿਖਾ ਵੰਤ ਚਾਰ ਸਵੇਰੇ ਦੌੜਦਾ ਪਰ ਉਹਦੇ ਅੰਦਰ ਨੂੰ ਟਿਕਾ ਨੀ ਮਿਲਦਾ, ਚਮਕਦੀ ਰੇਤ ਉਹਦੇ ਲਈ ਕਦੀ ਵੀ ਪਾਣੀ ਨੀ ਬਣਦੀ। ਸੱਚ ਜਾਣੀ ਬੰਦਿਆ ਸਾਰੀ ਜ਼ਿੰਦਗੀ ਤੂੰ ਕੱਢ ਲੈਂਦਾ ਪਰ ਤੇਲੀ ਦੇ ਬਲਦ ਦੀ ਤਰ੍ਹਾਂ ਹੀ ਜਿੱਥੋਂ ਤੁਰਿਆ ਤਾਂ ਉਸੇ ਲਈ ਕੋਈ ਖਲੋਤਾ, ਉਹ ਚਾਰ ਕਦਮ ਥੱਲੀ ਚਲਾ ਗਿਆ। ਮਨੁੱਖ ਹੈ ਜਨਮ ਤਾਂ ਇੱਕ ਪੌੜੀ। ਇੱਕ ਵਾਰ ਮੈਂ ਅਰਦਾਸ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਮਨੁੱਖ ਹੈ ਜਨਮ ਇੱਕ ਚੀਜ਼ ਹੀ ਇੱਕ ਪੌੜੀ। ਦੇਖੋ ਪੌੜੀ ਦਾ ਮਤਲਬ ਇਹ ਨਾ ਚਾਰ ਕਦੀ ਰਹੀਏ ਕਿ ਮਨੁੱਖਾ ਜਨਮ ਪੌੜੀ ਪੌੜੀ ਤਾਂ ਉਹਨਾਂ ਨੂੰ ਚੜਾਉਂਦੀ ਹੈ ਜੇ ਵੱਧ ਕਿਸਮਤੀ ਖੂਹ ਵਾਲੇ ਪਾਸੇ ਲੱਗ ਜਾਏ ਤੇ ਥੱਲੇ ਵੀ ਲੈ ਜਾਂਦੀ। ਪੌੜੀ ਦਾ ਕੰਮ ਚੜਾਉਣਾ ਨੀ, ਪੌੜੀ ਦਾ ਕੰਮ ਥੱਲੇ ਲੈ ਜਾਣਾ ਵੀ ਹੈ। ਖੂਹ ਵਿੱਚ ਵੀ ਪੌੜੀ ਉਤਾਰਦੀ ਹੈ ਤੇ ਮਕਾਨ ਦੀ ਛੱਤ ਤੇ ਵੀ ਪੌੜੀ ਚੜ੍ਹਦੀ ਹੈ। ਜੇ ਕਿਤੇ ਪਿਆਰੇ ਦੇ ਚਰਨਾਂ ਨਾਲ ਜੁੜ ਜਾਏ ਤੇ ਤੈਨੂੰ ਵੱਡੇ ਤੱਕ ਵੀ ਲੈ ਜਾਏਗੀ ਤੇ ਜੇ ਕਿਤੇ ਨਿਕਲ ਗਿਓ ਤੇ ਸੱਚ ਜਾਣੀ ਜਨਮ ਤੋਂ ਥੱਲੇ ਵੀ ਚਲਾ ਜਾਏਗਾ। ਸਾਹਿਬ ਨੇ ਤਾਂ ਹੀ ਕਿਹਾ, ਕਹਿਣ ਲੱਗੇ ਇਸ ਪੌੜੀ ਤੇ ਜੋ ਲੜ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਸਾਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਹਜ਼ੂਰ ਮੇਰ ਤਾਂ ਕਰਦੇ ਨੇ, ਰਾਤ ਨੂੰ ਬਕਰੀਆ ਬੋਲਿਆ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਦੇ ਅੰਦਰ ਚਾਹੋ ਮਿਲਣ ਦੀ ਤਾਂਘ ਹੈ ਉਹ ਕੁੱਝ ਨਾ ਕੁੱਝ ਨੇਮ ਬਣਾ ਕੇ ਤੁਰਦੇ ਨੇ ਤੇ ਮੈਂ ਬੇਨਤੀ ਕੀਤੀ ਇਹ ਨੇ ਸਾਰੇ ਖਲਜਦ ਸਾਡੇ ਖੰਗਾ ਵਾਸਤੇ ਮਾਇਆ ਬੜੇ ਰੂਪ ਧਾਰਨ ਕਰਕੇ ਆਉਂਦੀ, ਕਦੀ ਘਾਟੇ ਦਾ ਰੂਪ ਆ ਜਾਂਦੀ ਹੈ, ਕਦੀ ਘਰ ਦਾ ਕਲੇਸ਼ ਬਣ ਕੇ ਆ ਜਾਂਦੀ। ਕੱਲ ਜਦੋਂ ਸਵੇਰੇ ਕਥਾ ਕੀਤੀ ਨਾ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸ਼ਹੀਦੀ ਪੁਰਬ ਦੀ, ਤੇ ਮੇਰੇ ਮਨ ਚ ਇੱਕ ਬੈਠਿਆ ਜ਼ਰੂਰ ਗੱਲ ਆਈ, ਕਮਰੇ ਜਾ ਕੇ ਬਣਾ ਆਖਰ ਤੇਰੇ ਸਤਿਗੁਰੂ ਨੇ ਇਹ ਵੀ ਦੱਸਿਆ ਵੀ ਕਲੇਸ਼ ਕੱਲਾ ਤੇਰੇ ਘਰ ਨਹੀਂ, ਕਿੰਨਾ ਕਲੇਸ਼ ਹੋਵੇਗਾ ਕਿ ਬਾਪੂ ਦੇ ਭੋਗ ਵੇਲੇ ਜਿਹਦਾ ਸੱਕਾ ਭਰਾ ਉੱਠ ਕੇ ਪੱਗ ਖੋਲ ਕਲੇਸ਼ ਨਹੀਂ, ਉਹ ਗੁਰਮੁਖੋ ਕਿੰਨਾ ਕਲੇਸ਼ ਹੋਵੇਗਾ ਕਿ ਜਿਸ ਦੇ ਘਰ ਪੁੱਤਰ ਹੋਇਆ ਹੋਵੇ ਤੇ ਸੱਕਾ ਭਰਾ ਵੇਖਣ ਤੱਕ ਨਾ ਆਇਆ ਹੋਵੇ, ਆਖਰ ਕਲੇਸ਼ ਤਾਂ ਹੈ ਹੀ ਇਹਦਾ। ਮੈਂ ਕਹਿੰਦਾ ਸਤਿਗੁਰੂ ਨੇ ਪੂਰਨੇ ਪਾਏ ਹੋਏ ਸੱਜਣਾ, ਤੇਰੇ ਘਰ ਤੇ ਕੁਛ ਨੀ, ਸਾਡੇ ਘਰ ਤਾਂ ਬਹੁਤ ਕੁਛ ਕਲੇਸ਼ ਹੀ, ਪਰ ਇਸ ਕਲੇਸ਼ ਵਿੱਚੋਂ ਵੀ ਅੰਦਰ ਨੂੰ ਕਦੀ ਖਿੰਡਰ ਨਾ ਦੇਣਾ ਕਿ ਚੜ ਵੀ ਕਰਾ, ਇਹਨੇ ਕਲੇਸ਼ ਵਿੱਚ ਵੀ ਆਪਣਾ ਸੁਖਮਣੀ ਉਚਾਰੀ ਜਾਣਾ, ਇਹਨੇ ਕਲੇਸ਼ ਵਿੱਚ ਵੀ ਬਦਲਾਵ ਲਗਾਈ ਜਾਣਾ, ਇਹਨੇ ਕਲੇਸ਼ ਵਿੱਚ ਵੀ ਆਪਾਂ ਕੀ ਵਾਰ ਗਾਈ ਜਾਣੀ ਹੈ, ਕਿਉਂਕਿ ਬਾਹਰ ਦਾ ਕਲੇਸ਼ ਜੇ ਅੰਦਰ ਨੂੰ ਖੰਡਾਏ ਨਾ ਤੇ ਸੱਚ ਜਾਣੋ ਗੁਰੂ ਦੀ ਅਪਾਰ ਕਿਰਪਾ। ਬੰਦੇ ਦਾ ਅਸਲ ਵਿੱਚ ਨੁਕਸਾਨ ਹੁੰਦਾ ਜਦੋਂ ਬਾਹਰ ਦਾ ਕਲੇਸ਼ ਦੇ ਅੰਦਰ ਨੂੰ ਹਿਲਾ ਕੇ ਰੱਖ ਦਿੰਦਾ। ਸਾਹਿਬ ਕਿਰਪਾਲੂ ਜੀ ਕਹਿੰਦੇ ਮੇਰੇ ਮਨ ਵਿੱਚ ਚਾਹ ਹੈ ਤੇ ਇਹ ਕੋਈ ਨੀ ਮੁੱਕਣੀ ਖੇਡ। ਜੇ ਅਸੀਂ ਸੋਚੀਏ ਨਾ ਕਦੀ ਵੀ ਬੰਦੇ ਨੇ ਰਚਣਾ ਕੋਈ ਨੀ ਤੇ ਕਦੀ ਦੁੱਖ ਮਿਟਣੇ ਕੋਈ ਨੀ। ਹੁਣ ਆਪਣੀ ਇਹ ਬਿਰਤੀ ਹੁੰਦੀ ਹੈ ਨਾ ਵੀ ਹੁਣ ਚਾਰ ਦਿਨ ਕਮਾ ਲਈਏ ਪਰਤ ਕੇ ਸੁੱਖ ਨਾਲ ਪਵਾਂਗੇ। ਬੜੇ ਬੰਦੇ ਸੋਚੇ ਦੇਖੇ, ਆਪਣੀ ਮੈਂ ਬੇਨਤੀ ਕਰਨਾ ਕਿ ਦੇਖੋ ਆਪਾਂ ਕਹਿੰਦੇ ਹਾਂ ਵੀ ਹੁਣ ਇੰਨੀ ਕੁ ਮਾਇਆ ਕਮਾ ਲਓ, ਪਰਤ ਕੇ ਚੁੱਪ ਕੇ ਗੁਰੂ ਗੁਰੂ ਕਰਨਾ, ਪਹਿਲਾਂ ਪੁੱਤਰਾਂ ਲਈ, ਧੀਆਂ ਲਈ, ਫਿਰ ਪੋਤਰਿਆਂ ਲਈ। ਫਿਰ ਕਹਿੰਦਾ ਨਹੀਂ ਮਨਾ, ਜੇ ਤੂੰ ਚਾਰ ਪੰਜ ਦਸ ਪੀੜੀਆਂ ਨੂੰ ਹੋਰ ਇਕੱਠੀ ਕਰ ਲੈ ਤੇ ਕਿੰਨਾ ਕੁ ਚੰਗਾ ਹੋ ਗਿਆ। ਕਦੀ ਬੰਦੇ ਨੇ ਤ੍ਰਿਪਤ ਹੋ ਕੇ ਕਹਿ ਮੈਂ ਅੱਜ ਰਾਜੀਆਂ, ਕਦੀ ਮੰਦਿਰ ਮਸੀਤ ਤੇ ਗੁਰਦੁਆਰੇ ਗਿਰਜਾ ਘਰਾਂ ਚ ਕੋਈ ਬੰਦਾ ਨੀ ਜੇ ਜਾਂਦਾ ਜਿਹੜਾ ਕਹਿੰਦਾ ਅੱਜ ਮੈਂ ਕੁਛ ਮੰਗਣ ਨੀ ਆਇਆ, ਸਿਰਫ ਕਹਿਣ ਆਇਆ ਅੱਜ ਮੈਂ ਤ੍ਰਿਪਤ ਹੋ ਗਿਆ ਵਾ। ਨਹੀਂ, ਬੰਦੇ ਦੀ ਮੰਗ ਦਿਨੋ ਦਿਨ ਵੱਧਦੀ ਪੈਣੀ, ਅੰਦਰ ਨੂੰ ਟਿਕਾ। ਸਾਹਿਬ ਕਿਰਪਾਲੂ ਜੀ ਕਹਿੰਦੇ ਹਾਂ ਜੋ ਤਰੁੱਟ ਕੇ ਦੇ ਦੇਵੇ ਨਾ ਉਹ ਵੀ ਦਾਤ ਸਮਝੀ ਤੇ ਇੰਨਾ ਹੰਕਾਰੀ ਨਾ ਹੋ ਜਾਏ ਕਿ ਮੈਂ ਬੜਾ ਨਿਸ਼ਕਾਮੀ ਆ ਮੈਂ ਕੁਝ ਨੀ ਲੈਂਦਾ। ਜੋ ਤਰੁੱਟ ਕੇ ਦੇਵੇ ਦਾਤ ਹੈ ਤੇ ਜੇ ਨਹੀਂ ਦਿੰਦਾ ਸੰਤੋਖ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਵਾ ਇਹ ਖਲਜਗਨ ਨੀ ਮੁੱਕਣੇ, ਮਰਦੇ ਦਮ ਤੱਕ ਦੁਨੀਆਂ ਦਾ ਕਲੇਸ਼ ਨੀ ਮੁੱਕਣਾ, ਕਿਉਂਕਿ ਜਿਹੜੇ ਕੱਚੇ ਰਾਹਾਂ ਤੇ ਚੱਲਦੇ ਸਨ ਤੇ ਜਿਹਨਾਂ ਰਾਹਾਂ ਦੇ ਕਿਨਾਰੇ ਤੇ ਕਿੱਕਰ ਉੱਗੇ ਹੁੰਦੇ ਨੇ ਨਾ میرے شبد آپ سمجھ دے کتر سونا مل سکھ ہے جنہوں ببول بھی کیا جانا ہے. کہنے کے کتر کنارے سے اگے نے اکثر تھی ہندوستان میں زیادہ تر راما سے میں سوچنا وا پتا نہیں لوگوں کی منوشا کیسی ہوئے گی ہوں دنوں دن تبدیل ہو رہی ہے. جب پہلا ککر میں چار سویرے ککر لا کے میں کہنا تھا اصل اتوں کے لوگوں یہ بھی نہیں پتا بھی مارگ کی بنائی ہے. مارگ تو بنا دیتے پر نال کنڈی بھی پیدا کر دیتے. میں سوچنا اما کی منوشا کی اصل رب کی کھیڈ ہے. اتنے جدو تھی ٹکو گے پرانے رستے رستہ سونا ہونا تو دونوں پاس ککر میں کہنا رب نے ایک کھیڈ بنائی ہو سکنا مارگ بن گیا پر یہ کبھی بھولی نہ کہ دولی ککر رہنے نے کنڈے ڈگتے رہنے نے جنا مرضی رستے نو صاف کرے دو کنڈے چگے گا چار ڈگن گے چار چگے گا پانچ ڈگن گے کنیا کو لوکاں دا تو مقابلہ کرے گا. اکو کام کر کنڈیا دے ول نہ تکی تو پیراں وچ جتی اینی کو کٹھوڑ پا رہا ہے کہ تیرے اس کنڈیا دا اثر ہی کوئی نہ ہو. بس ایک تو جتی پا رہا ہے باقی سارے مارگ کا کر جانا. میں کہنا کنیا کو نہ تو غیر پائے گا بھی ایک نہ لڑے گا دو نہ لڑے گا. ایکو گل میں بےنتی کرنا ہونا منا تو ہی مر جا جی تو مر جا تو ساری چاپ ہی مک جائے روا تو تیرا ہی ہے نا. جی تو ہی مر جائے تیرے اندر خومے نہ رہے تو باقی جھگڑا بکھیڑا رہنا کی اپنے آپ میں تو جتی پا کے تر کنڈیا نے کدی بھی ایسے ڈگڑو اتنا جتنے جان گے جی کہیے بھی اتنے آئے ہیں اسے کلیش ہے اسے چلے جائیں کلیش نہیں. میں کہنا دھرتی کے کسی خطے میں بھی چلے جاؤ جیسے چار بندے نے اتنے دبائے چڑھائی ہے کسی خطے بھی چلے جاؤ پاوے تاری بولی نہ ہوئے تھوڑا خون کا رشتہ نہ ہوئے. ابھی کہنے شریکا اکثر بھن برا کرتے ہیں بالکل نہیں. اس دھرتی سے ہے وہ کی گوانڈی گورا یا کالا جی کی دکان تاری دکان ورگی ہوگی کہ وہ اندر دبائش نہیں. جتنے بھی چلے جاؤ گے گرو کے سکھو اتنے دویش ملنی ہے. پر گرو صاحب کرپالو کہ تو اینا خلجگنا تو بچ کے نا اپنے من میں چاؤ پیدا کر کے سائیں ورتو ہے تیرے من میں چاہ پیدا ہوئے. صاحب کرپالو جی نے میر کی کہن لگی رین ببیا اس پرمان سے پھر آنا رین بابیا بولو میری مائی کہ ماں ویخ آ ببیا نو نیند کیوں نہیں پہنتی. کسی چاہ آیا گائی جانا ہے لوچن تار للتا بل لاتی درشن پیاس رضائی. لوچن تار لوچن دا تار در تے اکھا وچوں پانی دی ایک تار چڑی لگی ہے. للتا بل لاتی تیری زبان جڑی ولک بھی پئی ہے دن رات پکار بھی پئی ہے. لوچن تار للتا بل لاتی درشن پیاس رضائی اپنے پیارے دن ایک کھن رہ نہ سکو بن ملا نیند نہ پائی. میں من چاؤ کرا بن ملا نیند نہ پائی انہوں ملن تو بنا میرے اندر شکار نہیں. بھائی ویر سنگھ نے تاری اچھا بل کے کنارے خلو کے یہ شبد رچی سی تے شبد کہے سن تے میں اکثر بھائی صاحب نو بہت زیادہ کوٹ کر کئی بار کے سجن کہیں کیوں کیونکہ اس گرمکھ کی لکھت پڑھی اندر نو ٹکا ملتا ہے انہوں پڑھیا اندر نو سکون ملتا ہے. انہوں نے ایک شبد کیا کہ انہوں نے کوتا ہے کہ سانج پئی پرشانی چھپ گئے کیوں اچھا بل توں جاری میں من چاؤ کا نام صرف ایک ادارن دے رہا. سانج پئی پرشانی چھپ گئے کیوں اچھا بل توں جاری. اچھا بل کچھ میں پانی کا کشمیر کی دھرتی پہ لوگ یہ دیکھنے جاتے ہیں سنج ہوئی پرشاوے چھپ گئے کیوں اچھا بل تو جاری. میں سرود کر رہی ہے اوے تے ترنو بھی نہیں کھاری پنچھی اتے سیلانی مالی سب آرام وچ آئے. کہنے لگے سہن سوادلا چھا گیا سارے قدرت ٹک گئی ساری سارے لوگ ٹک گئے تینوں کونے ٹکا. اگو اچھا بل کا پتر ہے کہ سینے کھچ جنہ نے کھادی وہ کر آرام نہیں بہندے. میں من چاؤ کرا سینے کھچ جنہ نے کھادی وہ کر آرام نہیں بہندے نیو والے نینا کی نیندر کو دن رات پہ بہندے. اچھا بل کہ جنہ کا پیار پہ گئے تھی مینو کہ تیرا پانی دن رات کیوں فرل فرل کر کے چلتا ہے. کہ جنہ کا رب نال نہیں پہ گیا انہوں نے کھاتی رہی سکتی ਕਿੰਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਪੈਂਦੇ, ਨਹੁੰ ਵਾਲੇ ਨਹਿਰਾਂ ਦੀ ਨੀਂਦਰ ਉਹ ਦਿਨੀ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਤੋੜ ਅਨੰਤ ਉਹਨਾਂ ਦੀ, ਮਤਲਬ ਉਹਦੇ ਮੁਕਾਮ ਨਾ ਕੋਈ ਸੋਚਾਲ ਪੈ ਨਿਤ ਰਹਿੰਦੇ। ਸਹਿਜ ਕਿਰਪਾਲੂ ਜੀ ਨੇ ਜਮੀਰ ਕੀਤੀ ਇਹ ਸ਼ਬਦ ਦੀ ਪਾਵਰ ਵੱਲ ਆਈਏ, ਮੈਂ ਮਨ ਚਾਓ ਘਣਾ, ਕਹਿੰਦੇ ਮੇਰੇ ਮਨ ਦੇ ਵਿੱਚ ਘਣਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਚਾਓ ਦਾ ਅਰਥ ਅਸੀਂ ਉਮਾ ਕਰਾਂਗੇ, ਖੇੜਾ ਕਰਾਂਗੇ, ਉਤਸ਼ਾਹ ਕਰਾਂਗੇ, ਅੰਦਰ ਦੀ ਇੱਕ ਮਿਲਣ ਦੀ ਪਰਬਤ ਤੜਪ ਕਰਾਂਗੇ। ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਚਾਓ ਪੈਦਾ ਹੋਇਆ, ਮਨ ਦੇ ਵਿੱਚ ਇੱਕ ਖੇੜਾ ਪੈਦਾ ਹੋਇਆ, ਸਾਚ ਵਿਗਾਸੀ ਰਾਮ, ਹੇ ਪ੍ਰਭੂ ਹੇ ਰਾਮ, ਸੱਚ ਨੂੰ ਸੁਣ ਕੇ, ਸ਼ਬਦ ਨੂੰ ਸੁਣ ਕੇ ਵਿਗਾਸੀ ਦਰ ਤੇ ਮੈਨੂੰ ਪੂਰਨ ਤੌਰ ਤੇ ਖੜਾ ਮਿਲ ਗਏ, ਮੈਂ ਮਨ ਚਾਓ ਘਣਾ, ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਫਿਰੇ, ਪਿਆਰੇ ਦੇ ਪ੍ਰੇਮ ਵਿੱਚ ਮੋਹੀ ਦਰ ਤੇ ਮੈਂ ਮੋਹੀ ਗਈ, ਖਿੱਚੀ ਗਈ, ਉਹਦੇ ਪਿਆਰ ਨੇ ਮੈਨੂੰ ਸਦਾਈ ਕਰ ਛੱਡਿਆ। ਸਾਹਿਬ ਕਹਿਣ ਲੱਗੇ ਪ੍ਰਭ ਅਵਿਨਾਸ਼ੀ ਰਾਮ, ਉਹ ਪ੍ਰਭੂ ਜਿਹੜਾ ਅਵਿਨਾਸ਼ੀ ਹੈ, ਜਿਹਦਾ ਅੰਤ ਕਿਸੇ ਨੇ ਪਾਇਆ, ਕਹਿੰਦੇ ਉਸ ਪਿਆਰੇ ਦੇ ਪਿਆਰ ਨੇ ਮੈਨੂੰ ਮੋਹ ਲਿਆ ਹੈ, ਤੇ ਕਿੰਨਾ ਕੁ ਮੋਹ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਹਜ਼ੂਰ ਕਹਿੰਦੇ ਨੇ ਜਿਹਨੂੰ ਪਿਆਰਾ ਮੋਹ ਲੈਂਦਾ ਨਾ, ਤੇ ਉਹ ਤਾਂ ਫਿਰ ਕਹਿੰਦੀ ਮੈਂ ਬਣ ਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਚ। ਜਿਹਨੂੰ ਪਿਆਰੇ ਦਾ ਪਿਆਰ ਮੋਹ ਲੈਂਦਾ ਉਹ ਕਹਿੰਦਾ ਗੌਤਮ ਗਿਰਵਰ ਮੋਹੀ ਪ੍ਰੇਮ ਕਰੇ, ਗੌਤਮ ਗਿਰਵਰ ਤੋ ਹਮ ਮੋਰਾ, ਤੂੰ ਪਹਾੜ ਬਣੀ ਤੇ ਦੇਖੀ ਮੈਂ ਮੋਰ ਬਣ ਕੇ ਤੈਨੂੰ ਇਸ਼ਕ ਕਰਾਂਗਾ, ਤੂੰ ਚੰਦਰਮਾ ਬਣੀ ਮੈਂ ਚਕੋਰ ਬਣ ਕੇ ਤੇਰੇ ਨਾਲ ਗੱਲਾਂ ਕਰਾਂਗਾ, ਤੂੰ ਦੀਵਾ ਬਣੀ ਮੈਂ ਬੱਤੀ ਬਣ ਕੇ ਤੇਰੇ ਵਿੱਚ ਬਲਾਂਗਾ, ਤੂੰ ਤੀਰਥ ਬਣੀ ਮੈਂ ਯਾਤਰੀ ਬਣ ਕੇ ਤੇਰੇ ਕੋਲ ਆਵਾਂਗਾ, ਕਿਉਂਕਿ ਮੋਹੀ ਪ੍ਰੇਮ ਫਿਰੇ, ਹਰ ਹਾਲਤ ਵਿੱਚ ਵੀ ਮੇਰੇ ਪ੍ਰੀਤ ਜਿਹੜੀ ਤੇਰੇ ਚਰਨਾਂ ਨਾਲ ਬਣੀ ਰਹਿ ਟੁੱਟੇ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਗਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਕਿਉਂ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਤੋਰੀ, ਮੋਹੀ ਪ੍ਰੇਮ ਤੇਰੇ ਮੇਰੀ ਪ੍ਰੀਤ, ਗੋਬਿੰਦ ਸਿਓ ਜਿਨ ਘਟੈ ਨਿਦਾ ਮਤਾ, ਮੇਰੀ ਪਿਆਰਿਆ ਤੇਰੇ ਚਰਨਾਂ ਨੂੰ ਪ੍ਰੀਤ ਘੱਟ ਜਾਏ, ਤੇਰੇ ਪਿਆਰ ਨੇ ਮੈਨੂੰ ਮੋਹ ਲਿਆ ਹੈ, ਮੋਹੀ ਪ੍ਰੇਮ ਤੇਰੇ। ਸਾਹਿਬ ਕਿਰਪਾਲੂ ਜੀ ਮੇਰ ਪੈ ਕਰਦੇ ਨੇ, ਕਹਿਣ ਲੱਗੇ ਪਿਆਰਿਆ ਚਿੱਤ ਸਿਮਰਨ ਕਰੋ, ਜਿਹੜੇ ਪ੍ਰੇਮ ਨਾਲ ਮੋਹੇ ਗਏ ਨੇ ਚਿੱਤ ਕਰਕੇ ਸਿਮਰਨ ਕਰਦੇ, ਨੈਣ ਅਵਲੋਕਨੋ ਤੇ ਨੇਤਰਾਂ ਨਾਲ ਪਿਆਰੇ ਨੂੰ ਦੇਖਦੇ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੁਜਤ ਕੋਲ ਰਾਖੋ, ਮਨ ਤੋ ਮਦਕਰ ਕਰੋ ਚਰਨ ਹਿਰਦੈ ਧਰੋ, ਰਤਨ ਅੰਮ੍ਰਿਤ ਰਾਮ ਨਾਮ ਧਾਖੋ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਕੈ। ਇੱਕ ਇਤਿਹਾਸ ਦੀ ਸਾਖੀ, ਬੜੀਆਂ ਅਨੇਕਾਂ ਘਟਨਾਵਾਂ ਐਸੀਆਂ ਨੇ ਜਿਹੜੀਆਂ ਪਿਆਰ ਦੀਆਂ ਦਲਕਾਂ ਪਈਆਂ ਮਾਰਦੀਆਂ ਨੇ ਪ੍ਰੀਤ ਦੀਆਂ। ਅਸਾਮ ਦੀ ਧਰਤੀ ਤੇ ਇੱਕ ਨੌਜਵਾਨ, ਨੌਜਵਾਨ ਕੇ ਜੀ ਉਹਦੀ ਆਰਬਲਾ 12-13 ਸਾਲ ਦੀ, 13 ਸਾਲ ਦੇ ਕਰੀਬ ਹੈ। ਅੱਜ ਉਹ ਆਪਣੇ ਕੇਸ ਪਿਆ ਬੰਦ ਹੈ, ਤੇ ਸਿੱਖ ਇਤਿਹਾਸ ਹੈ ਮੈਂ ਜਿਹੜੀ ਬੇਨਤੀ ਕਰਨੀ, ਕੇਸ ਬੰਦਿਆਂ ਬੰਦਿਆਂ ਸ਼ੀਸ਼ੇ ਦੇ ਸਾਹਮਣੇ ਆਇਆ, ਉਹਨੇ ਜਦੋਂ ਨੀਝ ਲਾ ਕੇ ਕੇਸ ਉਤਾਰੂ ਵਾਹੇ ਨੇ ਨਾ, ਤੇ ਮੱਥੇ ਦੇ ਉੱਤੇ ਕੇਸਾਂ ਦੇ ਥੱਲੇ ਇੱਕ ਛੋਟਾ ਜਿਹਾ ਕਾਲਾ ਜਿਹਾ ਨਿਸ਼ਾਨ ਬਣੇ। ਅੱਜ ਪਹਿਲੀ ਵਾਰੀ ਸ਼ੀਸ਼ਾ ਦੇਖਿਆ, ਤੇ ਸ਼ੀਸ਼ੇ ਵਿੱਚੋਂ ਜਦੋਂ ਨਿਸ਼ਾਨ ਨੂੰ ਤੱਕਿਆ, ਤੇ ਕਹਿੰਦੇ ਨੇ ਉਸ ਵੇਲੇ ਇੰਝ ਲੱਗਾ, ਨੀਝ ਲਾ ਕੇ ਤੱਕੇ ਵੀ ਇਹ ਕੋਈ ਸੱਟ ਤਾਂ ਨਹੀਂ ਵੱਜੀ, ਇਹ ਨਿਸ਼ਾਨ ਕਾਹਦਾ ਹੈ। ਉਹਨੇ ਕਹਿੰਦੇ ਉਸ ਵੇਲੇ ਕੇਸ ਬੰਦ ਹੈ, ਦਸਤਾਰ ਸਿਰ ਤੇ ਸਜਾ ਲਈ, ਅਸਲ ਵਿੱਚ ਇਹ ਰਾਜਾ ਰਤਨ ਰਾਏ ਹੈ, ਰਾਮ ਰਾਏ ਦਾ ਪੁੱਤਰ ਹੈ। ਇਹ ਰਾਮ ਰਾਏ ਉਹ ਨਾ ਸਮਝਿਓ ਜਿਹੜਾ ਰਾਮ ਰਾਏ ਗੁਰੂ ਸੀ ਅੰਤ ਸੀ, ਇਹ ਰਾਜਾ ਰਤਨ ਰਾਏ ਅਸਾਮ ਦਾ ਹੈ, ਆਪਣੀ ਮਾਂ ਕੋਲ ਗਿਆ ਹੈ, ਪੱਗ ਬੰਨੀ ਹੈ, ਬਾਹਰ ਜਾਣਾ, ਵਜ਼ੀਰ ਉਡੀਕ ਦੇ ਪਏ ਨੇ। ਰਾਜਕੁਮਾਰ ਨੇ ਪੁੱਛਿਆ, ਕਹਿਣ ਲੱਗਾ ਮਾਂ ਪਤਾ ਵੀ ਅੱਜ ਸ਼ੀਸ਼ਾ ਵੇਖਦਿਆਂ ਕੇਸ ਵਾਂਦਿਆਂ ਮੈਨੂੰ ਕੋਈ ਨਿੱਕਾ ਜਿਹਾ ਦਾਗ ਮਿਲਿਆ, ਮੇਰੇ ਵਾਲਾਂ ਦੇ ਥੱਲੇ ਇੱਕ ਕਾਲਾ ਜਿਹਾ ਦਾਗ ਬਣਿਆ, ਇਹ ਕਾਹਦਾ ਹੈ? ਸੁਣਦਿਆਂ ਸਰ ਕਿਤੇ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ। ਉਹਨੇ ਫਿਰ ਪੁੱਛਿਆ, ਕਹਿੰਦਾ ਮਾਂ ਤੈਨੂੰ ਪਤਾ ਹੈ ਮੇਰੇ ਮੱਥੇ ਤੇ ਇੱਕ ਦਾਗ ਹੈ ਕਾਲਾ ਜਿਹਾ, ਮੈਨੂੰ ਛੋਟੇ ਹੁੰਦਿਆਂ ਕੋਈ ਸੱਟ ਵੱਜੀ ਸੀ, ਕੋਈ ਚੋਟ ਲੱਗੀ ਹੈ ਕਿ ਜਿਹੜਾ ਦਾਗ ਇਹ ਮੇਰੇ ਮੱਥੇ ਦੇ ਉੱਤੇ ਕੇਸਾਂ ਦੇ ਥੱਲੇ ਹੈ? ਕਹਿੰਦੇ ਜਦੋਂ ਉਹਨੇ ਦੂਜੀ ਵਾਰ ਪੁੱਛਿਆ ਤੇ ਮਾਂ ਦੀਆਂ ਅੱਖਾਂ ਛਿਜਲ ਹੋ ਗਈਆਂ। ਮਾਂ ਨੇ ਕਿਹਾ, ਮਨਾ ਪਤਾ ਨੀ ਮੈਂ ਕੀ ਗੁਸਤਾਖੀ ਕਰ ਲਈ। ਇੱਕੋ ਦਮ ਜੱਫੀ ਪਾ ਕੇ ਕਹਿੰਦਾ, ਮੇਰੀ ਸੋਹਣੀ ਅੰਮਾ, ਮੇਰੀ ਪਿਆਰੀ ਮਾਂ, ਮੈਂ ਕੋਈ ਸ਼ਬਦ ਪੈੜਾ ਤੇ ਨੀ ਬੋਲਿਆ ਜਿਹੜਾ ਤੇਰੇ ਅੰਦਰ ਨੂੰ ਦੁੱਖ ਪਹੁੰਚਾਏ। ਉਸ ਵੇਲੇ ਕਹਿੰਦੇ ਰਾਣੀ ਦਾ ਅੰਦਰ ਜੁੜਿਆ ਸੀ, ਕਹਿਣ ਲੱਗੀ, ਲਾਲ ਜੀ ਇਹ ਦਾਗ ਨਹੀਂ, ਇਹ ਪਿਆਰੇ ਦੀ ਨਿਸ਼ਾਨੀ ਹੈ, ਇਹ ਦਾਗ ਨਹੀਂ ਇਹ ਪਿਆਰੇ ਦਾ ਨਿਸ਼ਾਨ ਹੈ। ਕਹਿੰਦਾ ਮਾਂ ਮੈਂ ਸਮਝ ਗਿਆ ਨੀ। ਮੈਂ ਅਰਥ ਕਰਨ ਲੱਗਾ, ਜਦੋਂ ਗੁਰੂ ਨੂੰ ਮਿਲ ਗਿਆ ਤੇ ਚਾਹ ਕਿਹੋ ਜਿਹਾ ਬਣੀ, ਪਿਆਰੇ ਦਾ ਪਿਆਰ ਖਿੱਚ ਲੈ। ਕਹਿਣ ਲੱਗੀ, ਪੁੱਤਰ ਇਹ ਨਿਸ਼ਾਨੀ ਹੈ ਰਹਿਮਤਾਂ ਦੇ ਦਾਦੇ ਦੀ। ਕਹਿੰਦਾ ਮਾਂ ਮੈਂ ਸਮਝਿਆ ਨੀ। ਫਿਰ ਕੋਲ ਬਿਠਾ ਕੇ ਕਹਿੰਦੀ, ਪੁੱਤਰ ਮੈਂ ਅੱਜ ਤੱਕ ਤੈਨੂੰ ਦੱਸਿਆ ਨਹੀਂ ਸੀ। ਕਹਿੰਦੀ, ਤੇਰੇ ਪਿਤਾ ਇਸ ਰਿਆਸਤ ਦੇ ਮਾਲਕ ਸਨ, ਇੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਆਏ ਸਨ। ਕਹਿਣ ਲੱਗੀ, ਜਦੋਂ ਆਏ ਸਾਡਾ ਆਪਸ ਵਿੱਚ ਇੱਥੇ ਵੈਰ ਵਿਰੋਧ ਬੜਾ ਸੀ, ਉਹਨਾਂ ਨੇ ਮਿਹਰ ਕੀਤੀ ਸਾਡੇ ਵੈਰ ਨੂੰ ਮਿਟਾਇਆ, ਤੇ ਸਾਡੇ ਸਿਪਾਹੀਆਂ ਨੇ ਜਿਹੜੇ ਲੜਨ ਗਏ ਸਨ ਢਾਲਾਂ ਦੇ ਨਾਲ ਗੁਰੂ ਸਾਹਿਬ ਲਈ ਉੱਚੀ ਥਾਂ ਦਮਦਮਾ ਬਣਾਇਆ। ਕਹਿੰਦੇ ਤੇਰੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਤਕੜੇ ਸ਼ਰਧਾਲੂ ਬਣ ਗਏ, ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਤੋਂ ਬਿਨਾਂ ਦੂਜਾ ਕੋਈ ਦਿਸ ਹੀ ਨਾ, ਪ੍ਰੇਮ ਵਿੱਚ ਭਿੱਜੇ। ਤੇ ਅੱਜ ਤੇਰੇ ਪਿਤਾ ਜੀ ਜਦੋਂ ਮੱਥਾ ਟੇਕਣ ਗਏ ਰੁਟੀਨ ਅਨੁਸਾਰ, ਉਹਨਾਂ ਦਾ ਚਿਹਰਾ ਮਯੂਰ ਸੀ, ਉਹਨਾਂ ਦਾ ਚਿਹਰਾ ਘਬਰਾਇਆ ਸੀ। ਤੇ ਗੁਰੂ ਤੇਗ ਬਹਾਦਰ ਜੀ ਨੇ ਆਉਂਦਿਆਂ ਕਰ ਪੁੱਛਿਆ, ਰਾਜਨ ਕੀ ਕਾਰਨ ਅੱਜ ਤੇਰੇ ਤੇ ਅੱਗੇ ਵਾਲਾ ਖੇੜਾ ਕੋਈ ਨਹੀਂ, ਅੱਜ ਤੇਰੇ ਦੇ ਉੱਤੇ ਇੰਨੀ ਪ੍ਰਸੰਨਤਾ ਕੋਈ ਨਹੀਂ? ਕਹਿੰਦਾ ਤੇਰੇ ਪਿਤਾ ਜੀ ਦੇ ਨੇਤਰ ਛਲਕ ਆਏ। ਕਹਿੰਦਾ ਦਾਤਾ ਵੈਸੇ ਫੁਰਨਾ ਉਠਾਉਣਾ ਤਾਂ ਮਾੜੀ ਗੱਲ ਹੈ। ਕਹਿੰਦਾ ਅੱਜ ਪਤਾ ਨੀ ਮਨ ਵਿੱਚ ਕੀ ਆਇਆ ਕਿ ਰੱਬਾ ਤੂੰ ਰਾਜ ਵੀ ਦਿੱਤਾ ਹੈ, ਭਾਗ ਵੀ ਦਿੱਤਾ ਹੈ, ਸੁੱਖ ਵੀ ਦਿੱਤੇ ਨੇ, ਦਾਤਾ ਪਰ ਔਲਾਦ ਕੋਈ ਨੀ, ਪੁੱਤਰ ਧੀ ਕੋਈ ਨਹੀਂ, ਮੇਰੀ ਸੰਤਾਨ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਉਸ ਵੇਲੇ ਕਹਿਣ ਲੱਗੇ, ਬਸ ਇੰਨੀ ਗੱਲ, ਹੱਥ ਵਿੱਚ ਉਹਨਾਂ ਦੀ ਛਾਪ ਸੀ। ਇਹ ਹਕੀਕਤ ਇਤਿਹਾਸ ਹੈ, ਮਿੱਥ ਨਾ ਸਮਝਿਓ। ਬੇਅੰਤ ਇਤਿਹਾਸ ਵਿੱਚ ਕੀਮਤੀ ਖਜ਼ਾਨੇ ਵਿੱਚ ਹੀਰੇ ਪਏ ਨੇ, ਜਿਹੜੇ ਹੋ ਸਕਦਾ ਅਜੇ ਤੀਕਰ ਸੰਗਤਾਂ ਵਿੱਚ ਪ੍ਰਗਟ ਵੀ ਨਾ ਹੋਏ ਹੋਣ। ਕਹਿਣ ਲੱਗੇ ਤੇਰੇ ਪਿਤਾ ਜੀ ਕੋਲ ਬਹਿ ਗਏ ਤੇ ਗੁਰੂ ਤੇਗ ਬਹਾਦਰ ਜੀ ਦੇ ਹੱਥ ਵਿੱਚ ਛਾਪ ਸੀ, ਛਾਪਦਰ ਸਾਹਿਬ ਸਮਝਦੀ ਮੁੰਦਰੀ, ਕਦੀ ਹੱਥ ਦੇ ਸੱਜੇ ਕਦੀ ਖੱਬੀ ਤਲੀ ਤੇ ਸੱਜਦੇ ਸਨ। ਰਾਜਾ ਇੱਕੋ ਦਮ ਝੁਕਿਆ, ਤੇਰੇ ਪਿਤਾ ਜੀ ਝੁਕੇ, ਉਹਨਾਂ ਨੇ ਉਂਗਲੀ ਵਿੱਚ ਪਕੜ ਕੇ ਛਾਪ ਤੇਰੇ ਪਿਤਾ ਦੇ ਮੱਥੇ ਤੇ ਲਾਈ ਤੇ ਨਾਲ ਕਿਹਾ, ਜਾ ਆਪਣੇ ਵੱਲੋਂ ਅਸੀਂ ਮੋਹਰ ਲਾ ਦਿੱਤੀ, ਰੱਬ ਮੇਰ ਕਰੇਗਾ, ਤੇਰੇ ਘਰ ਪੁੱਤਰ ਹੋਵੇਗਾ, ਉਹਦੇ ਮੱਥੇ ਤੇ ਸਾਡੀ ਮੋਹਰ ਹੋਵੇਗੀ, ਉਹਦੇ ਮੱਥੇ ਤੇ ਸਾਡੀ ਨਿਸ਼ਾਨੀ ਹੋਵੇਗੀ। ਤੇ ਨਾਲ ਹੀ ਗੱਲ ਕੀ, ਰਾਜਨ ਦੇਖੀ ਉਹਦੇ ਕੇਸ ਬੜੇ ਲੰਬੇ ਹੋਣਗੇ, ਮੱਥੇ ਤੋਂ ਉੱਤੇ ਤੇ ਕੇਸਾਂ ਦੇ ਥੱਲੇ ਮੋਹਰ ਹੋਵੇਗੀ, ਤੇ ਉਸ ਮੁੰਦਰੀ ਉੱਤੇ ਲਿਖਿਆ ਸੀ ਇੱਕ ਓਅੰਕਾਰ, ਧਿਆਨ ਦਿਆ ਕੇ ਤੇ ਛਪਿਆ ਸੀ ਇੱਕ ਓਅੰਕਾਰ। ਕਹਿਣ ਲੱਗੇ, ਸਾਡੀ ਆ ਨਿਸ਼ਾਨੀ ਉਹਦੇ ਮੱਥੇ ਤੇ ਹੋਵੇਗੀ, ਅਸੀਂ ਰੱਬ ਦੀ ਦਰਗਾਹ ਵਿੱਚ ਵੀ ਉਹਨੂੰ ਪਛਾਣ ਲਵਾਂਗੇ, ਉਹ ਸਾਡਾ ਹੋਵੇਗਾ। ਕਹਿਣ ਲੱਗੀ, ਪੁੱਤਰ ਤੇਰਾ ਜਨਮ ਹੋਇਆ ਤੇ ਤੇਰੇ ਬਾਪੂ ਨੇ ਮੱਥਾ ਟੇਕਿਆ, ਦੇਖਿਆ ਪਹਿਲੀ ਨਿਸ਼ਾਨੀ ਤੇਰੇ ਮੱਥੇ ਤੇ ਉਹਨਾਂ ਤੱਕੀ ਤੇ ਉਹ ਸ਼ੁਕਰ ਵੀ ਜੁੜ ਗਏ। ਕਹਿਣ ਲੱਗੀ, ਸਮਾਂ ਆਇਆ, ਕਾਲ ਆਇਆ, ਮੌਤ ਆਈ, ਤੇਰੇ ਪਿਤਾ ਦੀ ਜਾਨ ਲੱਗੇ, ਮੈਨੂੰ ਅਖੀਰਲੇ ਸਮੇਂ ਉਹਨਾਂ ਇੱਕੋ ਗੱਲ ਕਹੀ ਸੀ, ਰਾਣੀ ਇਸ ਕੰਮ ਕਰੀ ਮੇਰੇ ਪੁੱਤਰ ਦੇ ਕੇਸਾਂ ਨੂੰ ਸਾਂਭ ਕੇ ਰੱਖੀ, ਇਹਨਾਂ ਕੇਸਾਂ ਦੇ ਥੱਲੇ ਮੇਰੇ ਗੁਰੂ ਦੀ ਮੋਹਰੀ, ਤੇ ਇਸ ਗੱਲ ਹੋਰ ਚੇਤੇ ਰੱਖੀ, ਰਾਜ ਭਾਗ ਬੇਸ਼ੱਕ ਚਲਾ ਜਾਏ, ਯਤਨ ਕਰੀ ਮੇਰਾ ਪੁੱਤਰ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਜਾਏ, ਮੇਰੇ ਪੁੱਤਰ ਨੂੰ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਾ ਦੇ। بس کتنے اینی گل کہن دی دیر سی پرانی اگ پئی پڑک اٹھی ہوں لگن رہا اس ایک پتا نہیں کہڑے جنم چیری روح گرو کا سکھ ہوئے گا اندر جان پیا پکڑ کے کہنا ماں ہوں میرے اس گرو کے در سے لے جا جنہیں میرے متے روٹے بور لائی میرے اس سائن کے در سے لے جا میں وہ دیدار کرنے نے ماں نے کہا گرو تیگ بہادر شہید ہو گئے لال کہنے لگا ہوں کون نے کہنے لگے تیری تو عمر دے انہوں نے پتر نے گرو گوبند رائے انہوں دنوں میں پٹنا صاحب گرو گوبند رائے حضور آسام والا کہنے لگے تیری کو آربلا تیرے تو تھوڑے جہ بڑے نے گوبند رائے آنندپور صاحب کی ترتی سے کہ ماں ہوں چھڑ دے سارے کام جنہیں مینو کلیا وہ درشن مینو کر دے کہنا کو چاؤ سی من نے کہا میں جب درشن کراں گا تو کسی چیز لے کے جا سب تو پہلا انہوں نے پرسادی ہاتھی خریدیا یہ پرسادی ہاتھی وہی لے کے آیا سی انہیں پانچ کلا ایک شستر لیا جہاں کلا دبان پستول بھی بن جانا سی کلا دبان تلوار بھی بن جانا سی کلا دبان کے نال وہ نیڑا گرچ بھی بنتا سی پانچ کلا شستر لیا پانچ قیمتی گھوڑے لے روپیے لے کے آنندپور صاحب کی دھرتی نے تریا کبھی تک یہ میں کہنا سکھا یہ شاہی نہ کلی سمجھی اج بھی تنے اندروں آنندپور تک چل کیونکہ تیرا خیر سے نویڑا آنندپور تو بنا کتنے نہیں ہونا فیصلے آنندپور ہی ہوں تک وہ جدن ہندوستان کی عدمت خطرے میں پی تھی اس دن بھی تلک جنجو جو فیصلے آنندپور ہی ہوئے سن کہ اج تو بعد تلک سے کوئی خط نہیں پائے گا آنندپور صاحب اندروں توڑ تو روز تر بانی پڑھ دیا سمرن کردیا بجن بندگی کردا تریا راجا رتن رائے میں من چاؤ کنا سات بگا تیرا اج تریا میں کہنا من چیز بنیا بھاونا بن گئی کہ سوئے سنندری میرا تن من مولا نام جسندری لالی ترتے پی کے بھی سن اج پنت جلندری میرا اندر ٹھنڈا گر درشن دیکھ نہالی اج ترے نے تے اج انج لگتا من مارک ساتھ نہ پائے کوئی رستے بچ لیا جائے گا من پگ تو پرگٹ جائے من بد نہ چلے پنت جی رستے سے تر پیا من دھرم چیتی سن بند اج تریا راجن چرن چلو مارک مو بند مٹا پاپ جپیا ہر بند اج اس مارگ سے چلیا راجا رتن رائے آنندپور صاحب کی دھرتی سے گیا سویرے گرو کلگی دھر جی کے درشن کر کے ترپ پایا کہ حضور نے پچھان لیا کہ لگے تو سادا ہے ساری مور تیرے متے دے سارے پتا جی بھی مور تیرے متے دے تو تادا ہی ہے ہاتھ جوڑ کے کہنا میر کرو کتنے مور کی درورتوں نہ ہو جائے بس اپنی بنا کے رکھے رحمتا دے کے نواز کی توڑیا کسی ایک جا چاؤ یہو جی بھاونا بنے صاحب کہ جی پریم اچھے نے وہ چار چند نے موہی پریم کرے پرب ابناشی رام اوگتو در سندر ادرشت کہنے لگے خرناک نات ہے ناتھاں دا نات مالکاں دا مالک وہ ورگا نات کوئی نہیں جی باقی نات سارے تھلے نے صاحب کہتے ہیں اس بھاو ہے سوچ ہی ہے جو وہ پاندا ہے وہ کچھ ہوندا ہے کرپال وہ بڑا کرپالو ہے سدا دیال داتا وہ سدا داتا دین والے نے دیالو نے صاحب کہنے جیاں اندر توں جی ہے جیاں وچ توں آپ جند جنداں دے وچ جند وی توں ہے میں اور گیان نہ دھیان پوجا گرو صاحب کہنے مینوں کوئی گرنتھ نہیں پڑھ کے آؤں گے میں نہیں کوئی گیانی میں نہیں کوئی دھیانی میرے کوئی کرم کانڈی پوجا نہیں ہر نام انتر وس رہے سچ جانی میرے اندر نام تو بنا نہ گیان نہ دھیان نہ پوجا کچھ بھی نہیں ایک کوئی میں سنیاسیاں والے سادھو والے پیخ نہیں کیتے پونی پونی کا ارتھ ہوں پٹکنا کہ میں تیرتھ یاترا پٹکنا نہیں پہنتا ہاتھ نہ جانا تو میں یہو جہ ہاتھ بھی نہیں کرتا جی کتنے ہاتھ کا چلکارا ملیا بھی بھگت بانی بچوں بابے فرید نے کہا نا کہ تن تپ تنور جو بالن حد بلن پیری ستا سر جلا جی موپری ملن نال چڑتا نہیں تن نہ تپائے تنور جو بالن حج نہ بال سر پیری کیا پھیڑیا اندر تیری انتر تیری نہار اپنے اندر دیکھو لو تیرے اندر بیٹھا ہے. حضور کرپالو جی کہنے لگے نہ میں تیر کرنا نہ میں تیرتھ یاترا کرنا حق نہیں کرتا نانکا سچ کہہ رہے. حضور کرپالو جی کہنے سے سچ نو گھٹ کے پکڑے. اگلا بچن ہے تنری رین پہ آخر رات ساری بھجی پی کا نام جتے ہیں نا سمرن کر کر کے رات بھجی پی تنری رین پلی دل سہائے رام تو پیارے دنوں ساری رات پریم بھج کے بندگی نکلے ہو جائے دن بھی سونا نکلنا دل سہاونا ہو گیا رات بھجی پی سب کل نج گھر سوتڑیے دیکھ اپنے گھر بھی ستیے بھولیے جندے پھر جگائے رام وہ پیارا جنوں آوازاں مار مار کے جگا پیا تھی دیکھو سب تو ویڈی خرانگی کی گل یہ کہ ایک سیج بچی دن کنتا ایک ہردے کی سیج کنت جیو استری نو کہہ لو آتما پرماتما ایکو سیج سے نے دن سوتی سب جا کنتا کملی جیو آتما ستی پی من ستا پیا پتی کول جاگتا بیٹھا پرماتما کیوں جی کہنے لگے الٹی کھیڈ آ گئی پیو مدرو تن مت بنتا مدرو کا خرید کرنا نشا کہ اس جیو نے نشا پیتا ہے نشے درچ کملا ہوا یہ ستا پیا سچ جانو پرماتما پتی کول کھلوتا پیا ہے ایک سیج وشی تن کنتا تن سوتی تر سب جا گنتا پیو مدرو تن مت بنتا تن جا گئے جی پھر بولنتا ہے پرماتما جی تھی کرو اِسی کملے ستے ہیں کئی دن بعد ستے ہیں تھی شاید کرپالو جی نے کیا کہنے لگے جو بندے جاگو ہو جاگو سوتے ہو چلیا بن جانا شاید جی تھی کہنے لگے جاگ لے گو رے بنا جاگ لے گو تاں گاپن سویا جو تن اپجیا سنگ ہی سو بھی سنگ نہ ہوگا جاگ لے رے من جاگن ہارے تو جاگن والی منا تو جاگ صاحب کہنے لگے نج گھر سوتڑیے پھر میں جگائے رام نو آن نو تن شبد جاتی نو آن درد نہ نوی عمر دی نو تن یہ دو شبد نہیں ویسے نو آن درد وہ برابر کا پتی نو تن کا ارتھ نوین استری سج ویائی کہنے لگے گرو نے کرپا کر دیتی ایک تو پرماتما پتی ملیا آن کا دوجا وہ جیو استری شبد جاگی شبد کے راہی ان جاگنا ہوا ہے تو دیکھو شبد ہی جگا ہے شبد تو بنا کسی نے جی جگا میں ایک دن سوچتا تھا ابھی سویرے جاگن لی الارم کئی بار کی سجن لاتے ہیں وہ کی ہے جی الارم ایک شبد آواز ہے نا ساؤنڈ ہی ہے نا کوئی موبائل فون چو لائے کہ کوئی دوجا لائے تو کئی بار یہ بھی کہنے ہیں کیونکہ اج تک ستے جدوں بھی جاگے نے شبد نال ہی جاگے چاہے شریرک طور پہ ستا جاگتا ہے چاہے کوئی آتمک طور پہ ستا جاگتا ہے جے کسی گھر بزرگ ہوئے پراتن سمے کی ہوں کہ کہنے لگا بھی جدو بھائی صاحب نے سنکھ پورنا ہے نا حالانکہ سنکھ کی گل کوئی نہیں گردوارے پر سی پہلا وہ کہتے ہیں جدو بھائی صاحب نے سنکھ پوریا میں سنکھ کی آواز نال اٹھ پیا چیتے رکھو آواز نے اٹھایا ساؤنڈ نے شبد نے اٹھایا جیت سنکھ نہیں ہوں وہ کہنے سارا ککڑ جب سویرے بانگ دینا تو ککڑ بولن بھی دے رہے نے بانگ دیتی موت پیا آواز پاوے سنکھ کی ہوئے آواز پاوے ککڑ کی ہوئے آواز پاوے کڑیال کی ہوئے اج ٹیکرا جب شریرک طور پہ ستے اٹھتے ہیں آواز پاوے بزرگ بھی ہوئے آواز پاوے لارم کی ہوئے جنہیں بھی جاگتے ہیں شریرک طور پہ ستے شبد نہ جاگتے ہیں جس دن کوئی آتمک طور پہ جاگتا ہے اس دن بھی شبد نہ جاگتا ہے دیکھ تین شبد نے جگانا سر کرپالو جی میر پہ کرتے ہیں کہنے لگے نو خان نو تن شبد جاگی شبد نال جاگ پی گرو حضرت صاحب نے تو اینی میر کی ایک بار سکھا پوچھا کہ دادا جی کہ سانو یہ کیویں پتا لگ جائے بھی ساڈا من جاگ پیا ہوں آپ شریرک طور پہ تو پتا لگ جا بھی اس پہ گل پانی چکیا کام سے گئے ہوں یہ سانو کیویں پتا لگے بھی ساڈا من جاگ پیا گرو حضرت صاحب نے کیا کہ تو کیرتن کریں तू गाने पढ़े, तू शब्द गाए, भावे बजुर्ग उस्ताद साहब सामने बैठे ने, ये गल चेते रखो, जिस बंदे नूं रब ने कीर्तन की दात दिती ना, उहदे तो रब ने कुछ भी नहीं लुकाया। मैं कहना करोड़ा सालां दा तप ते दसां मिंटां दा कीर्तन, दस मिनट ते बहुत याद ने, दस सकिंटां दा कीर्तन आपां वेसी पढ़ने आ कि नारद वर्गे महापुरश कहिंदे सी पढ़ने आ कि कीर्तन की गल कई बार उदाहरण ऐसिया मिलदियां ने जिन्हां नाल अंदर की जोड़िया जाता है। कीर्तन रब जितन भी बोलिया संगीत विच ही बोलिया, वो संगीत जिहड़ा है ना वो कभी सिखां दी आवाज नहीं। मैं कहना भावे सप के कन्न नहीं, उसके कन्ना ना असि कहने सुनता, वो भी स्किन विच जिहड़ी संगीत की थर थराज पैदा होंदी है, जे एक जहरीला सप सपेरे की रोजी का साधन बनता है, पीन विचो राग सुन के वो सिखा तेरा मन बाबे नानक का कीर्तन करके क्यों नहीं काबू आएगा। हुण तको सप जिहड़ा वो संगीत ना ही है। साहब कृपालू जी ने पूछा दाता जी किवें पता लगे मन जाग गए, एक उत्तर दिता कि कह लगे जितन कीर्तन कर दिया, कथा कर दिया, बाणी पढ़ दिया, तेनू बाबे का शब्द अंदरों चंगा लगन लग पा, उदन समझी मन जाग पिया है। मन जागे की ए निशानी, कह लगी मीठी लागे तह की बाणी, ए भी लिखे तो लागे मीठी बाणी, पाठ भेज भी ने पर मीठी बाणी लगे। ये कवि संतोष सिंह के बचन ने, कहने उदन समझी मन जागे नव हाल नव धन शब्द जागी आपने फिर पाणिया, जागे कोई प्यारे पति वाहगुरु नु भागे तज पूर्ण कपट सुभाव दूजा चाकरी लोकानिया। कहने अंदरों कूड़ नु छड़ दे, छल छड़ दे, कपट छड़ दे, आ दूजिया की जिहड़ी चाकरी करना पैने, चाकरी दर ते ये नहीं कि आप जो तुम जॉब कर दो कह दो मेरे वर्गा हफ्ता सारा दिन गुरुद्वारे रहने तो लोगों की जॉबा चा दो तुम काम ना करो। मेरी बेनती सुनो, दूजी चाकरी दर हुंदा एक रब न छड के दूजे दियां खुशामदा करनियां, किसी देवी देवते पूजन लग पैना, रब की थां किसे होर शक्ति नूं पूजना। साहब कहन लगे मैं नाम हरका हार कंठ है सा शब्द निशानियां, किन्ने असि अपने हार का अपने गले का हार प्रभु का नाम बनाया, सात शब्द निशानिया निशानिया ने इन्ना ने नुशियारी लगी निशानिया। कह लगे सच्चा शब्द साडे कोल निशानी है, कर जोड़ नानक साच मांगे, हाथ जोड़ के कहने मैं सच्चा नाम मांगना, नजर कर तुद पाणिया, तू मेरे से नजर कर मैं तेनू पा जा, जाग सलोनरिए बोले गुरबाणी राम, बोले गुरबाणी राम व्यर्थ करांगे शुरू, जाग सलूनरिए सलूनरिए दर हुंदा सोहणे नेत्रां वालिए, जाग बोले गुरबाणी राम, गुरु बोल बोल के कहिंदा पै जाग सकनी ते जाग पो, क्योंकि गुरु रोज बोलदा नहीं। मैं कहना भी गुरु साहिब सच्चे पातशाह तुसीं इन्नी मेहर कीती, वैसे तां तुहाडा काम सी तुसीं हुक्म देंदे, सिखा तुआ करना ही करना है, सौन लगे बाणी बोल के कहिंदे भरावा मैं हाथ जोड़ के तेरी बेनती करना, मेरी मिन्नत नूं मन ले, असीं रोज पढ़ने करो बेनती, सुनो मेरे गीता संत कहण की बेला, बोला गुरबाणी राम किया खास चलो हर ला आगे बस उस वेला, बोला गुरबाणी ए मन प्यारिया तू सदा सच संभाले, ए कुटम तू जे देखदा चलै नहीं तेरा नाला, बोला गुरबाणी राम चार गवाया हंड कै चार गवाया सम लेखा वध रब मगेतिया, तू आहो तेरे कम बोले गुरबाणी राम। साहब की गुरबाणी बोल बोल के कहिंदी, हजूर कह लगे जाग सलोनरिए बोले गुरबाणी राम, जिन सुन मन अली, जिन्हां ने सुन के बाणी नूं मन लिया। साहब कह लगे अकथ कहानी राम, उन्हां ने अकथ दी कहानी नूं जान लिया। कह लगे अकथ कहानी पद निर्बाणी कुंडरला गुरमुख पूछ, अकथ कहानी है निर्बाणी परमात्मा वासना तो रहत है, कोई बिरला इस गल नूं समझदा है, ओ शब्द समाए आप गवाए तर भवन सोझी सुझ है, ओ शब्द नाल जुड़ के अपने आप नूं गवा दिंदा है, ओनूं तिन्ना भवना दी सोझी पै जांदी है, रह अतीत ओ रहिंदा नरलेप है, अपरंपर रातां उस ਪਰਮਾਤਮਾ ਵਿੱਚ ਰੰਗਿਆ ਰਹਿੰਦਾ, ਸਾਚ ਮਨ ਗੁਣ ਸਾਰਿਆ, ਉਹਦੇ ਅੰਦਰ ਸੱਚਾ ਵਾਹਿਗੁਰੂ ਟਿਕਿਆ, ਉਹਨਾਂ ਨੂੰ ਪਰਮਾਤਮਾ ਦੀ ਮਿਹਰ ਦੇ ਨਾਲ ਸੱਚੇ ਨਾਮ ਦਾ ਗੁਣ ਮਿਲਿਆ, ਉਹ ਪੂਰ ਰਿਹਾ ਸਰਬ ਥਾਈ ਨਾਨਕਾ ਪੁਰ ਧਾਰਿਆ, ਜਿਹੜਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਕਹਿੰਦੇ ਅਸੀਂ ਹਿਰਦੇ ਵੀ ਧਾਰ ਲਿਆ, ਅਖੀਰਲਾ ਪਤਾ ਹੈ ਮਹਿਲ ਗੁਲਾਈਏ, ਮਹਿਲ ਗੁਲਾਈਆਂ ਜਾਂਦੀਆਂ ਨੇ, ਤੁਮਰਾਦ ਭਗਤ ਜਾਣੇ, ਉਹ ਆਪਣੇ ਘਰ ਵੀ ਸਾਦਾ, ਮਹਿਲ ਬੁਲਾਈਏ ਭਗਤ ਸੁਨੇਹੀ ਰਾਮ, ਕਿਸੇ ਭਗਤ ਦੇ ਤੱਤੇ ਨੂੰ ਸਿਆਰੀਏ ਭਗਤੀ, ਜਿਹੜੇ ਭਗਤੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਆਪਣੇ ਘਰ ਵੀ ਸੱਦ ਲੈਂਦਾ। ਭਗਤੀ ਕਰਨ ਵਾਲਿਆਂ ਤੇ ਗੋਹੇ ਖੋਲ ਕੇ ਸਾਦਾ ਹੈ, ਗੁਰਮਤ ਮਨ ਰਹਿਤੀ ਸੀ ਜਿਸ ਦੇਈ ਰਾਮ, ਗੁਰੂ ਦੀ ਮਤ ਲਈ ਅੰਦਰ ਤ੍ਰਿਪਤ ਹੋ ਗਿਆ। ਸਾਹਿਬ ਕਹਿਣ ਲੱਗੇ ਮਨ ਮਾਰ ਰੀਝੈ, ਮਨ ਨੂੰ ਮਾਰੀਏ ਤੂੰ ਰੀਝਦਾ, ਸ਼ਬਦ ਸੀਜੈ, ਸ਼ਬਦ ਦੀ ਕਿਰਪਾ ਨਾਲ ਸਫਲਤਾ ਮਿਲਦੀ ਹੈ। ਪਰ ਲੋਕ ਨਾਥ ਪਛਾਣੇ, ਤਿੰਨਾਂ ਲੋਕਾਂ ਦੇ ਖਤਮ ਵਾਹਿਗੁਰੂ ਦੀ ਸਮਝ ਪੈਗੀ। ਕਹਿਣ ਲੱਗੇ ਮਨ ਡੀਗ ਡੋਲ ਨਾ ਜਾਏ, ਕਦੀ ਆਪਣਾ ਤਿਰ ਜਾਣੇ, ਫਿਰ ਮਨ ਡੋਲਦਾ ਨਹੀਂ, ਡਿੱਗਦਾ ਨਹੀਂ, ਆਪਣਾ ਪਰਮਾਤਮਾ ਪਤੀ ਉਹਨੂੰ ਜਾਣ ਲੈਂਦਾ, ਮੈਂ ਆਧਾਰ ਤੇਰਾ, ਤੂੰ ਖਤਮ ਮੇਰਾ, ਮੈਂ ਤਾਂ ਤਕੀਆ ਤੇਰੋ, ਇੱਥੇ ਪੂਰਾ ਖੁੱਲਾ, ਤੇਰੋ ਨਹੀਂ ਤੇਰੋ। ਕਹਿਣ ਲੱਗੇ ਮੇਰੇ ਵਾਹਿਗੁਰੂ ਜੀ, ਮੇਰਾ ਆਧਾਰ ਤੂੰ ਏ, ਖਤਮ ਮੇਰਾ ਤੂੰ ਏ, ਮੈਨੂੰ ਤਾਨ ਤਕੀਆ ਮੇਰਾ ਸਹਾਰਾ ਆਸਰਾ ਤੂੰ ਏ, ਸਾਚ ਸੁੱਚਾ ਸਦਾ ਨਾਨਕ ਗੁਰ ਸ਼ਬਦ, ਗੁਰ ਸ਼ਬਦ ਝਗੜ ਨਬੇਰੋ, ਤੂੰ ਸੱਚਾ ਹੈ, ਸਦਾ ਰਹਿਣ ਵਾਲਾ ਸੁੱਚਾ ਹੈ, ਤੇਰੇ ਗੁਰੂ ਦਾ ਸ਼ਬਦ ਜਿਹਨੇ ਅੰਦਰ ਦੇ ਝਗੜੇ ਨਬੇੜ ਦਿੱਤੇ। ਸਾਹਿਬ ਧੰਨ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਭੁੱਲਾਂ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅਸਵੇਰ ਦੀ ਸੇਵਾ ਦੋ ਦਿਨ ਹੋਰ ਆਪ ਜੀ ਦੀ ਸ਼ਨਿਚਰਵਾਰ ਤੱਕ ਕਰਨੀ, ਆਪ ਨੂੰ ਪਤਾ ਹੈ ਕਿ ਸ਼ਨਿਚਰਵਾਰ ਸ਼ਾਮ ਦੇ ਵਿਸ਼ੇਸ਼ ਦੀਵਾਨ ਨੇ, ਜਿਨ੍ਹਾਂ ਵਿੱਚ ਅਰਦਾਸ ਦੀ ਸਮਾਪਤੀ ਆਪਾਂ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।